ਸਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਅੱਗੇ ਪਾਵਨ ਬਚਨ ਫਰਮਾਉਂਦੇ ਹਨ, ਪੜ ਪੜ ਪੰਡਿਤ ਮੋਨੀ ਥੱਕੇ, ਦੇ ਸੰਤਰ ਭਾਵ ਥੱਕੇ ਭੇਖ ਥਾਰੀ। ਪੜ ਪੜ ਪੰਡਿਤ ਮੋਨੀ ਥੱਕੇ, ਦੇ ਸੰਤਰ ਭਾਵ ਥੱਕੇ ਭੇਖ ਧਾਰੀ। ਜਿਹੜੇ ਸੀ ਮਹਾਰਾਜ ਕਹਿੰਦੇ ਤੀਜੇ ਪਾਤਸ਼ਾਹ ਦਾ ਪਾਵਨ ਸ਼ਬਦ ਆਇਆ, ਕਹਿੰਦੇ ਪੰਡਿਤ ਪੜ੍ਹ ਪੜ੍ਹ ਕੇ ਥੱਕ ਗਏ ਹਨ, ਅਤੇ ਮੋਨੀ ਮੋਨ ਨੂੰ ਧਾਰ ਕੇ ਥੱਕ ਗਏ ਨੇ, ਅਤੇ ਭੇਖ ਧਾਰੀ ਦੇਸਾਂ ਦੇਸਾਂ ਅੰਦਰ ਸੋ ਭਾਵ ਹੁੰਦਾ ਫਿਰ ਕੇ ਥੱਕ ਗਏ ਨੇ। ਦੂਜਾ ਭਾਏ ਨਾਉ ਕਦੇ ਨਾ ਪਾਏ ਨੇ, ਦੁੱਖ ਲਾਗਾ ਅਤ ਭਾਰੀ। ਜਿਹੜੇ ਦਵੈਤ ਭਾਵ ਵਾਲੇ ਪੁਰਸ਼ ਕਦੇ ਨਾਮ ਨੂੰ ਪਾਉਂਦੇ ਹੀ ਨਹੀਂ, ਉਹਨਾਂ ਨੂੰ ਬਹੁਤ ਭਾਰਾ ਦੁੱਖ ਲੱਗਦਾ ਆ ਕੇ। ਮੂਰਖ ਅੰਧੇ ਤ੍ਰੈਗੁਣ ਸੇਵ ਹੈ ਮਾਇਆ ਕੈ ਵਿਵਹਾਰੀ। ਉਹ ਮੂਰਖ ਨੇ ਤ੍ਰਿਗੁਣਾਤਮਕ ਮਾਇਆ ਦੀ ਪੂਜਾ ਕਰਦੇ ਹਨ ਅਤੇ ਵਪਾਰੀ ਹੋ ਕੇ ਮਾਇਆ ਦਾ ਹੀ ਵਿਹਾਰ ਕਰਦੇ ਨੇ। ਅੰਦਰ ਕਪਟ ਉਦਰ ਭਰਨ ਕੈ ਤਾਂ ਹੀ ਪਾਠ ਪੜ੍ਹੇਗਾ ਵਾਰੀ। ਫਿਰ ਦੇ ਅੰਦਰ ਕਪਟ ਹੈ ਅਤੇ ਪੇਟ ਭਰਨ ਵਾਸਤੇ ਉਹ ਮੂਰਖ ਪਾਠਾਂ ਨੂੰ ਪੜ੍ਹਦੇ ਹਨ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਹਉਮੈ ਵਿੱਚ ਹੁਮਾਰੀ। ਸਤਿਗੁਰਾਂ ਦੀ ਸੇਵਾ ਕਰਕੇ ਜਿਹਨੇ ਹਿਰਦੇ ਵਿੱਚੋਂ ਹੰਗਤਾ ਮਮਤਾ ਮਾਰੀ ਹੈ, ਉਹੀ ਜੀਵ ਸੁਖਾਂ ਨੂੰ ਪਾਉਂਦਾ ਹੈ। ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ, ਬੂਝੈ ਕੋ ਵਿਚਾਰੀ। ਸਤਿਗੁਰੂ ਕਥਨ ਕਰਦੇ ਕਿ ਨਾਮ ਦਾ ਪੜ੍ਹਨਾ ਅਤੇ ਗੁਣਨਾ ਵਿਚਾਰਨਾ ਹੀ ਸਫਲ ਹੈ, ਪਰ ਇਸ ਵਿਚਾਰ ਨੂੰ ਕੋਈ ਵਿਰਲਾ ਹੀ ਗੁਰਮੁਖ ਬੰਦਾ ਸਮਝਦਾ। ਮਹੱਲਾ ਤੀਜਾ। ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਿਆ ਕਿਆ ਕੀਜੈ। ਇਹ ਜੀਵ ਨੇ ਨੰਗੀਆਂ ਹੀ ਆਉਣਾ ਕੀਤਾ ਅਤੇ ਨੰਗੀਆਂ ਹੀ ਤੁਰ ਜਾਣਾ, ਕਿਉਂਕਿ ਜੋ ਹਰੀ ਨੇ ਹੁਕਮ ਇਹਦੇ ਮਸਤਕ 'ਤੇ ਪਾਇਆ, ਉਸ ਅੱਗੇ ਕੀ ਯਤਨ ਕਰੀਏ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ। ਇਹ ਜੀਵ ਜਿਸ ਪ੍ਰਭੂ ਦੀ ਵਸਤੂ ਹੈ ਉਹੀ ਇਹਨੂੰ ਲੈ ਜਾਏਗਾ, ਤਾਂ ਫਿਰ ਰੋਸ ਗੁੱਸਾ ਕਿਹਦੇ ਨਾਲ ਕਰਨਾ। ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ। ਜੋ ਗੁਰਮੁਖ ਹੁੰਦਾ ਉਹੀ ਭਾਣਾ ਮੰਨਦਾ ਅਤੇ ਸੁਭਾਵ ਕੀ ਹਰੀ ਨਾਮ ਰਸ ਨੂੰ ਪੀਣਾ ਕਰਦਾ। ਨਾਨਕ ਸੁਖਦਾਤਾ ਸਦਾ ਸਲਾਹਿਓ, ਰਸਨਾ ਰਾਮ ਰਵੀਜੈ। ਸਤਿਗੁਰੂ ਕਥਨ ਕਰਦੇ ਆ ਕਿ ਸੁਖਦਾ ਅਤੇ ਵਾਹਿਗੁਰੂ ਨੂੰ ਸਦਾ ਸਲਾਹੁਣਾ ਕਰੋ, ਅਤੇ ਰਸਨਾ ਹੁੰਦੀ ਜੀਵ, ਜੀਵ ਦੇ ਨਾਲ ਰਾਮ ਰਾਮ ਨੂੰ ਰਵੀਜੈ ਉਚਾਰਨਾ ਕਰੋ, ਉਹਦੇ ਨਾਮ ਨੂੰ ਉਚਾਰੋ। ਪੌੜੀ ਗੜ ਕਾਇਆ ਸੀ ਗਾਰ ਬਹੁ ਭਾਂਤ ਬਣਾਈ। 1247 ਅੰਗ 'ਤੇ ਫਰਮਾਉਂਦੇ ਹਨ, ਇਹ ਜੀਵ ਕਾਇਆ ਰੂਪ ਗੜ ਹੁੰਦਾ, ਕੇਲੇ ਉੱਤੇ ਬਹੁਤ ਤਰ੍ਹਾਂ ਦੇ ਸ਼ਿੰਗਾਰ ਬਣਾਉਂਦਾ। ਹਰ ਕੋਈ ਆਪਣੇ ਸਰੀਰ ਨੂੰ ਸਜਾਉਂਦਾ ਹੀ ਰਹਿੰਦਾ। ਰੰਗ ਪਰੰਗ ਕਤੀਫਿਆ ਪਹਿਰ ਹੈ ਧਰਮਾਈ। ਧਰਮਾਈ ਹੁੰਦਾ ਮਾਇਆ ਧਾਰੀ ਪੁਰਸ਼ ਰੰਗਾਂ ਰੰਗਾਂ ਦੇ, ਅਤੇ ਪਰੰਗ ਹੁੰਦਾ ਮਿਸ਼ਰਤ ਰੰਗਾਂ ਦੇ, ਅਤੇ ਕਤੀਫਿਆ ਹੁੰਦਾ ਪੁਸ਼ਾਕੇ ਪਹਿਰਦੇ ਨੇ ਨਵੇਂ ਨਵੇਂ ਕੱਪੜੇ ਬਣਾ ਬਣਾ ਕੇ, ਇਹ ਡਿਜ਼ਾਇਨ ਉਹ ਡਿਜ਼ਾਇਨ। ਲਾਲ ਸਫੇਦ ਦੁਲੀਚਿਆ ਬਹੁ ਸਭਾ ਬਣਾਈ। ਲਾਲ ਰੰਗ ਦੇ ਅਤੇ ਸਫੇਦ ਚਿੱਟੇ ਰੰਗ ਦੇ ਦੁਲੀਚਿਆ ਗਲੀਚੇ ਵਿਛਾ ਕੇ ਬਹੁਤ ਸੋਹਣੀ ਸਭਾ ਬਣਾਈ ਬੈਠੇ ਨੇ। ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ। ਸੋ ਦੁੱਖਦਾਈ ਖਾਣਾ ਖਾ ਕੇ ਦੁੱਖ ਨੂੰ ਭੋਗਣਾ ਕਰਦੇ, ਝੂਠੇ ਪਦਾਰਥਾਂ ਦੇ ਹੰਕਾਰ ਕਰਕੇ ਹੰਕਾਰੀ ਹੋ ਰਹੇ ਨੇ। ਅਨੇਕ ਪ੍ਰਕਾਰ ਦਾ ਖਾਣਾ ਦੁੱਖ ਰੂਪ ਹੈ ਅਤੇ ਭੋਗਾਂ ਦਾ ਭੋਗਣਾ ਵੀ ਦੁੱਖ ਰੂਪ ਹੈ। ਇਹ ਹੰਕਾਰੀ ਐਵੇਂ ਹੰਕਾਰ ਕਰਦਾ ਫਿਰਦਾ ਹੈ, ਜਿਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੈ ਵਿਕਾਰ। ਨਾਨਕ ਨਾਮ ਨਾ ਚੇਤਿਓ ਅੰਤ ਲਏ ਛਡਾਈ। ਮਹਾਰਾਜ ਕਥਨ ਕਰਦੇ ਆ ਉਸ ਨਾਮ ਨੂੰ ਸਿਮਰਿਆ ਨਹੀਂ ਜੋ ਅੰਤ ਸਮੇਂ ਦੁੱਖਾਂ ਤੋਂ ਛੁਡਾ ਲੈਂਦਾ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਯਤਨ ਬਹੁਤ ਸੁੱਖ ਕੇ ਕੀਏ। ਦੁਨੀਆਂ 'ਚ ਰਹਿੰਦੇ ਹੋਏ ਸੁੱਖ ਦੇ ਯਤਨ ਤਾਂ ਬੜੇ ਕੀਤੇ, ਦੁੱਖ ਕੋ ਕੀ ਉਹ ਨਾ ਕੋਏ। ਜਿਹੜਾ ਮਰਨ ਵੇਲੇ ਦੁੱਖ ਆਉਣਾ ਉਹਦਾ ਯਤਨ ਹੀ ਨਹੀਂ ਕੀਤਾ ਕਦੇ, ਉਹਦਾ ਯਤਨ ਤਾਂ ਉਹੀ ਇੱਕੋ ਹੀ ਨਾਮ ਹੀ ਹੈ, ਨਾਮ ਜਪਿਆ ਹੀ ਨਹੀਂ। ਸਲੋਕ ਮਹੱਲਾ ਤੀਜਾ। ਸਹਿਜੇ ਸੁੱਖ ਸੁੱਤੀ ਸ਼ਬਦ ਸਮਾਏ। ਤੀਜੇ ਪਾਤਸ਼ਾਹ ਫਰਮਾਉਂਦੇ ਜੋ ਗੁਰੂ ਉਪਦੇਸ਼ 'ਚ ਸਮਾਈ ਹੈ ਉਹ ਸੁਭਾਵਿਕ ਸ਼ਾਂਤੀ ਸੁੱਖ 'ਚ ਸੁੱਤੀ ਹੈ। ਆਪੇ ਪ੍ਰਭ ਮੇਲ ਲਈ ਗੱਲ ਲਾਏ। ਉਹਨੂੰ ਪ੍ਰਭੂ ਨੇ ਆਪਣੇ ਗਲ ਨਾਲ ਮੇਲ ਕੇ ਗਲ ਨਾਲ ਲਾ ਲਿਆ, ਆਪ ਆਪਣੇ ਨਾਲ ਮੇਲ ਕੇ ਗਲ ਨਾਲ ਲਾ ਲਿਆ, ਜਾਂ ਪ੍ਰਭੂ ਨੇ ਆਪ ਹੀ ਗੁਰਾਂ ਨਾਲ ਮੇਲ ਕੇ ਲਈ ਗੱਲ ਲਾਏ, ਆਪਣੇ ਨਾਲ ਭੇਦ ਕਰ ਲਿਆ। ਦੁਬਿਧਾ ਚੁੱਕੀ ਸਹਿਜ ਸੁਭਾਏ, ਅੰਤਰ ਨਾਮ ਵਸਿਆ ਮਨ ਆਏ। ਉਹਦੇ ਅੰਦਰੋਂ ਸੁੱਤੇ ਸਿਰ ਦੁਬਿਧਾ ਨਿਵਿਰਤ ਹੋ ਗਈ, ਕਿਉਂਕਿ ਉਹਦੇ ਮਨ ਅੰਦਰ ਪ੍ਰਭੂ ਦਾ ਨਾਮ ਆ ਕੇ ਵਸਿਆ। ਸੇ ਕੰਠ ਲਾਏ ਜੇ ਭੰਨ ਕਢਾਏ। ਉਹ ਪ੍ਰਭੂ ਨੇ ਆਪਣੇ ਗਲ ਨਾਲ ਲਾਇਆ, ਜਿਹੜਾ ਪ੍ਰਭੂ ਸੰਸਾਰ ਨੂੰ ਭੰਨਦਾ ਅਤੇ ਘੜਦਾ, ਉਹ ਗੁਰਮੁਖ ਪ੍ਰਭੂ ਨੇ ਆਪਣੇ ਗਲ ਨਾਲ ਲਾਏ ਹਨ। ਜਿਹੜੇ ਗੁਰਮੁਖ ਕਾਮ ਕ੍ਰੋਧ ਆਦਿਕਾਂ ਨੂੰ ਭੰਨਦੇ ਨੇ, ਸ਼ੁਭ ਗੁਣਾਂ ਨੂੰ ਘੜਦੇ ਨੇ, ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ। ਮਹਾਰਾਜ ਕਥਨ ਕਰਦੇ ਜਿਹੜੇ ਧੁਰ ਤੋਂ ਵਾਹਿਗੁਰੂ ਨਾਲ ਆਪ ਮਿਲੇ ਹਨ, ਉਹ ਹੁਣ ਆਣ ਹੁੰਦਾ ਹੋਰਨਾਂ ਜਗਿਆਸੂਆਂ ਨੂੰ ਪ੍ਰਭੂ ਨਾਲ ਮਿਲਾਉਂਦੇ ਹਨ। ਮਹੱਲਾ ਤੀਜਾ, ਜਿੰਨੀ ਨਾਮ ਵਿਸਾਰਿਆ ਕਿਆ ਜਪ ਜਪ ਹੈ ਹੋਰ। ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਭੁਲਾਤਾ ਹੈ, ਉਹ ਕਿਸ ਲਈ ਹੋਰ ਦੇਵੀ ਦੇਵਤਿਆਂ ਦੇ ਜਾਪ ਨੂੰ ਜਪਦੇ ਹਨ? ਫਿਰ ਕੀ ਹੋਜੂਗਾ? ਬਿਸ਼ਟਾ ਅੰਦਰ ਕੀਟ ਸੇ ਮੁੱਠੇ ਧੰਦਾ ਚੋਰ। ਜੋ ਧੰਦਿਆਂ ਰੂਪੀ ਚੋਰਾਂ ਕਰਕੇ ਮੁੱਠੇ ਠੱਗੇ ਗਏ ਹਨ, ਉਹ ਗੰਦਗੀ ਦੇ ਅੰਦਰ ਕੀੜੇ ਪੈਦਾ ਕੀਤੇ ਜਾਂਦੇ ਨੇ। ਕਿਉਂਕਿ ਧੰਦਿਆਂ ਕਰਕੇ ਠੱਗੇ ਕਿਵੇਂ ਗਏ? ਕਿ ਧੰਦਿਆਂ ਨੇ ਟਾਈਮ ਖਾ ਲਿਆ ਸਾਰਾ। ਕਹਿੰਦੇ ਬੜੇ ਬਿਜ਼ੀ ਹਾਂ, ਬਹੁਤ ਬਿਜ਼ੀ ਹਾਂ, ਇਹੀ ਧੋਖਾ ਹੋ ਗਿਆ ਬਸ। ਕਿਉਂਕਿ ਧੰਦਿਆਂ ਨੇ ਟਾਈਮ ਖਾ ਲਿਆ, ਇਹ ਟਾਈਮ ਹੀ ਨਹੀਂ ਜੀ ਬਾਣੀ ਪੜ੍ਹਨ ਦਾ। ਬਹੁਤ ਮਾੜੀ ਗੱਲ ਹੈ ਇਹ, ਬਾਣੀ ਪੜ੍ਹਨ ਦਾ ਕਹਿੰਦੇ ਟਾਈਮ ਨਹੀਂ, ਅਤੇ ਧੰਦਿਆਂ ਦਾ ਟਾਈਮ ਹੋਰ ਟਾਈਮ, ਉਹ ਤਾਂ ਬੇਅਰਥ ਹੈ। ਅਤੇ ਜਿਹੜੀ ਅਰਥ ਵਾਲੀ ਗੱਲ ਸੀ ਉਹ ਕੀਤੀ ਨਹੀਂ। ਇਹ ਏਡਾ ਪੁੱਠੀ ਅਕਲ ਦਾ ਜੀਵ ਹੈ, ਅਤੇ ਕੰਮ ਕਾਰ ਕਰਕੇ ਕਹਿੰਦਾ ਮੈਂ ਬੜਾ ਕੰਮ ਕੀਤਾ। ਉਹ ਤਾਂ ਬੇਅਰਥ ਹੈ ਜਿਹੜਾ ਤੂੰ ਕਰ ਰਿਹਾ, ਲੈ ਕੇ ਜਾਣਾ ਨਾਲ ਕੁਛ, ਜਿਹੜਾ ਕਰਨ ਵਾਲਾ ਸੀ ਉਹ ਕੀਤਾ ਹੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਇਹਦੀ ਪੁੱਠੀ ਮੱਤ ਹੈ, ਜਿਹੜੀ ਕੰਮ ਆਉਣ ਵਾਲੀ ਚੀਜ਼ ਨੇ ਉਹ ਇਕੱਠੀ ਕਰਦਾ, ਜਿਹੜੀ ਕੰਮ ਆਉਣ ਵਾਲੀ ਚੀਜ਼ ਆ ਉਹ ਇਕੱਠੀ ਨਹੀਂ ਕਰਦਾ। ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ। ਸਤਿਗੁਰੂ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੋਰ ਨਾ ਝੂਠੇ ਪਦਾਰਥਾਂ ਦੇ ਲਾਲਚ ਕਰਕੇ ਸਾਨੂੰ ਆਪ ਜੀ ਦਾ ਨਾਮ ਨਾ ਭੁੱਲੇ, ਔਰ ਰੱਬ ਨੂੰ ਬੇਨਤੀ ਕਰੋ। ਮਹਾਰਾਜ ਕੰਮ ਕਾਰ ਕਰਦਿਆਂ, ਧੰਦੇ ਕਰਦਿਆਂ, ਸੋ ਸਾਨੂੰ ਨਾਮ ਨਾ ਭੁੱਲੇ, ਇਹ ਬੇਨਤੀ ਕਰੋ, ਅਰਦਾਸ ਕਰੋ। ਅਸਲ ਚੀਜ਼ ਨਾਮ ਹੈ, ਬਾਕੀ ਸਭ ਬੇਅਰਥ ਹੈ। ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ। ਚੌਥੇ ਪਾਤਸ਼ਾਹ ਹੁਣ ਇਸ ਉੱਤੇ ਮੋਹਰ ਲਾਉਂਦੇ ਨੇ ਬਚਨ 'ਤੇ ਕਿ ਜੋ ਨਾਮ ਨੂੰ ਸਲਾਹੁੰਦੇ ਹਨ, ਨਾਮ ਨੂੰ ਮੰਨਦੇ ਨੇ, ਉਹੀ ਸੰਸਾਰ ਵਿੱਚ ਅਸਥਿਰ ਤੋਂ ਭਾਵ ਚੱਲ ਹਨ। ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ। ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਦਾ ਚਿੰਤਨ ਕਰਦੇ ਹਨ, ਹੋਰ ਕਿਸੇ ਦੂਜੇ ਨੂੰ ਜਾਣਦੇ ਹੀ ਨਹੀਂ, ਹੋਰ ਕੋਈ ਦੂਜਾ ਸੰਕਲਪ ਕਰਦੇ ਹੀ ਨਹੀਂ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ। ਉਹ ਗੁਰਮੁਖ ਰੋਮ ਰੋਮ ਹਰੀ ਨਾਮ ਨੂੰ ਉਚਾਰਦੇ ਨੇ, ਉਹ ਖਿਨ ਖਿਨ ਕਾਲ ਵਿੱਚ ਉਸੇ ਹਰੀ ਦਾ ਸਿਮਰਨ ਕਰਦੇ ਹਨ। ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲਕ ਹੋਈ। ਉਸ ਗੁਰਮੁਖ ਦਾ ਮਨੁੱਖਾ ਜਨਮ ਸਕਾਰ ਥਾ ਪਾਪ ਸਫਲ ਹੈ, ਜੋ ਰਾਗ ਦੁਵੈਸ਼ ਰੂਪੀ ਮੈਲ ਨੂੰ ਖੋਈ ਹੁੰਦਾ ਗਵਾ ਕੇ ਨਿਰਮਲ ਹੋਇਆ, ਸ਼ੁੱਧ ਹੋਇਆ। ਨਾਨਕ ਜੀਵ ਦਾ ਪੁਰਖ ਤੇ ਆਇਆ ਅਮਰਾ ਪਦ ਹੋਈ। ਸਤਿਗੁਰੂ ਕਥਨ ਕਰਦੇ ਨੇ ਉਹਨੇ ਜਿਉਂਦੇ, ਜੋ ਜਿਉਂਦਾ ਪੁਰਖ ਕੌਣ ਹੈ ਜੀ? ਕਹਿੰਦੇ ਜਿਉਂਦੇ ਪੁਰਖ ਪਰਮਾਤਮਾ, ਪਰਮਾਤਮਾ ਨੂੰ ਧਿਆਉਣਾ ਕੀਤਾ ਹੈ, ਇਸ ਲਈ ਉਹਨੂੰ ਅਮਰ ਪਦਵੀ ਦੀ ਪ੍ਰਾਪਤੀ ਹੋਈ ਹੈ। ਜੀਵ ਦਾ ਪੁਰਖ ਪਰਮਾਤਮਾ ਨੂੰ ਕਿਹਾ ਇੱਥੇ। ਸਲੋਕ ਮਹੱਲਾ ਤੀਜਾ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵ ਹੈ ਹੋਰ। ਤੀਜੇ ਪਾਤਸ਼ਾਹ ਮਹਾਰਾਜ ਅੱਗੇ ਬਚਨ ਕਰਦੇ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਭੁਲਾਤਾ ਹੈ ਅਤੇ ਹੋਰ ਬਹੁਤ ਤਰ੍ਹਾਂ ਦੇ ਕਰਮ ਕਮਾਉਂਦੇ ਹਨ। ਨਾਨਕ ਜੰਪੁਰ ਬੱਧੇ ਮਾਰੀ ਹੈ ਜਿਉਂ ਸੰਨੀ ਉੱਪਰ ਚੋਰ। ਸਤਿਗੁਰੂ ਕਥਨ ਕਰਦੇ ਹੋ ਜੰਮਪੁਰੀ 'ਚ ਬੱਧੇ ਹੋਏ ਇਸ ਤਰ੍ਹਾਂ ਮਾਰ ਖਾਣਗੇ ਜਿਵੇਂ ਸੋ ਕੋਈ ਚੋਰ ਸੰਨ ਲਾਉਂਦਾ ਫੜਿਆ ਜਾਵੇ। ਹੁਣ ਬਹੁਤ ਕੁੱਟ ਪੈਂਦੀ ਹੈ, ਸੋ ਕੰਧ ਦੇ ਵਿੱਚੋਂ ਪਾੜ ਲਾਉਂਦੇ ਸੀ ਪਹਿਲਾਂ, ਇਸ ਤਰ੍ਹਾਂ ਕਹਿੰਦੇ ਕੰਧ ਪਾੜ ਕੇ ਚੋਰ ਅੰਦਰ ਆ ਵੜਦੇ ਸੀ, ਮੌਕੇ 'ਤੇ ਫੜਿਆ ਜਾਂਦਾ ਸੀ, ਫਿਰ ਕੁੱਟ ਕੁੱਟ ਕੇ ਮਾਰ ਹੀ ਦਿੰਦੇ ਸੀ। ਮਹੱਲਾ ਪੰਜਵਾ, ਧਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਉ। ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ ਕਿ ਮਹਾਰਾਜ ਕਹਿੰਦੇ ਨੇ ਕਿ ਹਰੀ ਨਾਮ ਜਪਣ ਕਰਕੇ ਪ੍ਰਤੱਖ ਧਰਤੀ ਸ਼ੋਭਨੀਕ ਹੁੰਦੀ ਹੈ, ਆਕਾਸ਼ ਵੀ ਸ਼ੋਭਨੀਕ ਹੁੰਦਾ ਹੈ। ਉੱਪਰ ਬਣਿਆ ਆਕਾਸ਼ ਤਲੈ ਧਰ ਸੋਹਤੀ, ਦਹਿ ਦਿਸ ਚਮਕੈ ਬੀਜਲ ਮੁਖ ਕੋ ਜੋਹਤੀ। ਸੋ ਹਰੀ ਨਾਮ ਜਪਣ ਕਰਕੇ ਬੁੱਧੀ ਰੂਪ ਧਰਤੀ ਸ਼ੋਭਨੀਕ ਹੁੰਦੀ ਹੈ, ਆਕਾਸ਼ ਹਿਰਦਾ ਵੀ ਸ਼ੋਭਨੀਕ ਹੁੰਦਾ ਹੈ। ਸੋ ਹਰੀ ਨਾਮ ਜਪਣ ਕਰਕੇ ਧਰਤ ਖਿਮਾਦ ਸ਼ੁਭ ਗੁਣ ਸ਼ੋਭਨੀਕ ਹੁੰਦੇ ਨੇ, ਆਕਾਸ਼ ਬ੍ਰਹਮ ਗਿਆਨ ਵੀ ਸ਼ੋਭਨੀਕ ਹੁੰਦਾ। ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵ ਹੈ ਕਾਉ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੋ ਵਾਹਿਗੁਰੂ ਨਾਮ ਤੋਂ ਬਿਨਾਂ ਹਨ, ਉਹਨਾਂ ਦੇ ਸਰੀਰ ਨੂੰ ਪਾਪਾਂ ਰੂਪੀ ਕਾਂ ਖਾਂਦੇ ਨੇ, ਸੰਕਲਪਾਂ ਰੂਪੀ ਕਾਂ ਖਾਂਦੇ ਨੇ। ਸੰਕਲਪ ਹਰ ਵੇਲੇ ਦੁੱਖ ਦਿੰਦੇ ਰਹਿੰਦੇ ਨੇ, ਕਾਮ ਕ੍ਰੋਧ ਆਦਿਕ ਰੂਪੀ ਜਿਹੜਾ ਕਾਂ ਉਹ ਖਾਂਦੇ ਨੇ, ਫਿਰ ਕਾਲ ਰੂਪੀ ਕਾਂ ਖਾਂਦਾ ਹੈ, ਉਹਨਾਂ ਦੇ ਪ੍ਰਤੱਖ ਤਨ ਨੂੰ ਕਾਂ ਚੁੰਝਾਂ ਮਾਰ ਕੇ ਖਾਂਦੇ ਨੇ। ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਝ ਸਵਾਰੈ ਕਾਗ। ਸੋ ਇਸ ਪ੍ਰਕਾਰ ਕਾਂ ਕਈ ਤਰ੍ਹਾਂ ਦੇ ਨੇ, ਕਈ ਕਾਂ ਚਿੰਬੜ ਜਾਂਦੇ ਉਹਨਾਂ ਨੂੰ ਆ ਕੇ। ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਪੌੜੀ ਵਿੱਚ ਜਿਹੜੇ ਜੀਵ ਭਾਉ ਕਰ ਪ੍ਰੇਮ ਕਰਕੇ ਨਾਮ ਨੂੰ ਸਲਾਉਂਦੇ ਹਨ ਉਹ ਆਪਣੇ ਸਰੂਪ ਵਿੱਚ ਵਾਸਾ ਪਾਉਂਦੇ ਨੇ। ਓਏ ਬਾਹੁੜ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ। ਉਹ ਫਿਰ ਮਾਤਾ ਦੇ ਉਧਰ ਵਿੱਚ ਜੂਨੀ 'ਚ ਨਹੀਂ ਆਉਂਦੇ, ਨਾ ਹੀ ਮੁੜ ਕੇ ਉਹਨਾਂ ਦਾ ਨਾਸ ਹੁੰਦਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ। ਉਹ ਸਾਰੇ ਸਵਾਸ ਲੈਂਦਿਆਂ ਗਿਰਾਸਾ ਭੋਜਨ ਖਾਂਦਿਆਂ ਪ੍ਰੇਮ ਨਾਲ ਹਰੀ ਨੂੰ ਰਵ ਰਹੇ ਜਪਦੇ ਰਹਿੰਦੇ ਹਨ। ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਵਰਗਾਸਾ। ਉਹਨਾਂ ਦੇ ਅੰਦਰੋਂ ਹਰੀ ਦਾ ਪ੍ਰੇਮ ਰੰਗ ਕਦੇ ਉਤਰਦਾ ਨਹੀਂ, ਇਸ ਲਈ ਗੁਰਮੁਖਾਂ ਨੂੰ ਗਿਆਨ ਦਾ ਪ੍ਰਕਾਸ਼ ਹੋਇਆ। ਓਏ ਕਿਰਪਾ ਕਰਕੇ ਮੇਲਿਨ ਨਾਨਕ ਹਰ ਪਾਸਾ। ਸਤਿਗੁਰੂ ਕਥਨ ਕਰਦੇ ਹਰੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਆਪਣੇ ਕੋਲ ਮੇਲ ਲਿਆ, ਨਾਲ ਹੀ ਮੇਲ ਲਿਆ। ਸਲੋਕ ਮਹੱਲਾ ਤੀਜਾ। ਜਿਚਰ ਇਹੋ ਮਨ ਲਹਿਰੀ ਵਿੱਚ ਹੈ ਹਉ ਮੈਂ ਬਹੁਤ ਅਹੰਕਾਰ। ਜਿੰਨਾ ਚਿਰ ਇਹ ਮਨ ਆਸਾ ਤ੍ਰਿਸ਼ਨਾ ਰੂਪ ਜਾਂ ਕਾਮ ਕ੍ਰੋਧ ਆਦਿਕ ਦੀਆਂ ਲਹਿਰਾਂ ਵਿੱਚ ਹੈ ਉਨਾ ਚਿਰ ਇਹਨੂੰ ਅੰਗਤਾ ਮਮਤਾ ਅਤੇ ਪਦਾਰਥਾਂ ਦਾ ਬਹੁਤ ਸਾਰਾ ਅਹੰਕਾਰ ਚਿੰਬੜਿਆ ਹੋਇਆ। ਸ਼ਬਦ ਹੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਗੁਰਾਂ ਦੇ ਸ਼ਬਦ ਦਾ ਸਵਾਦ ਇਹਨੂੰ ਨਹੀਂ ਆਉਂਦਾ ਅਤੇ ਨਾ ਹੀ ਪ੍ਰਭੂ ਦੇ ਨਾਮ ਵਿੱਚ ਪਿਆਰ ਲੱਗਦਾ। ਸੇਵਾ ਥਾਏ ਨਾ ਪਵਈ ਤਿਸਕੀ ਖਪ ਖਪ ਹੋਏ ਖੁਆਰ। ਉਹਦੀ ਸੇਵਾ ਕੀਤੀ ਹੋਈ ਵੀ ਕਬੂਲ ਨਹੀਂ ਪੈਂਦੀ ਅਤੇ ਖਪ ਖਪ ਕੇ ਖੁਆਰ ਹੁੰਦਾ, ਖਰਾਬ ਹੀ ਹੁੰਦਾ ਰਹਿੰਦਾ। ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੇ ਉਤਾਰ। ਸੋ ਮਹਾਰਾਜ ਕਥਨ ਕਰਦੇ ਨੇ ਅਸਲ ਸੇਵਕ ਉਹੀ ਆਖਿਆ ਜਾਂਦਾ ਹੈ ਜੋ ਸਿਰ ਪ੍ਰਤੱਖ ਵੀ ਉਤਾਰ ਕੇ ਬਾਬਾ ਦੀਪ ਸਿੰਘ ਨੂੰ ਰੱਖ ਦੇਵੇ। ਸੋ ਸਿਰ ਹੰਕਾਰ ਨੂੰ ਕਹਿੰਦੇ ਨੇ, ਹੰਕਾਰ ਉਤਾਰ ਕੇ ਧਰ ਦਿੰਦਾ ਹੈ। ਜੋ ਸਿਰ ਦੇ ਉੱਤੇ ਆਰਾ ਚਲਵਾਇਆ ਭਾਈ ਮਤੀ ਦਾਸ ਜੀ ਨੇ, ਜੋ ਸਿਰ ਤੋਂ ਭਾਵ ਖੋਪੜੀ ਲਾ ਲਈ ਭਾਈ ਤਾਰੂ ਸਿੰਘ ਨੇ, ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ, ਇਉਂ ਗੁਰਮੁਖਾਂ ਨੇ ਆਪਣਾ ਸਿਰ ਵੀ ਅਰਪਣ ਕਰ ਦਿੱਤਾ ਹੈ। ਸੋ ਲੱਖਾਂ ਸਿੰਘਾਂ ਨੇ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਵੇਲੇ ਸੋ ਵਰਤਮਾਨ ਸਮੇਂ 'ਚ ਸਿਰ ਉਤਾਰ ਕੇ ਰੱਖ ਕੇ ਗੁਰਾਂ ਦੇ ਅੱਗੇ। ਸਤਿਗੁਰੂ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਉਰਤਾਰ। ਸਤਿਗੁਰਾਂ ਦੇ ਭਾਣੇ ਨੂੰ ਮੰਨ ਲੈਂਦਾ ਅਤੇ ਗੁਰ ਉਪਦੇਸ਼ ਨੂੰ ਹਿਰਦੇ 'ਚ ਧਾਰ ਰੱਖਦਾ ਉਹੀ ਅਸਲ ਸੇਵਕ ਆਖੀਦਾ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ। ਉਹੀ ਜਪ ਤਪ ਕੀਤਾ ਸਫਲ ਹੈ, ਸੇਵਾ ਨਿਸ਼ਕਾਮ ਚਾਕਰੀ ਸ਼ਕਾਮ ਕੀਤੀ ਹੋਈ ਵੀ ਉਹੀ ਸਫਲ ਹੈ ਜਿਹੜੀ ਮਾਲਕ ਨੂੰ ਪ੍ਰਭੂ ਨੂੰ ਭਾਉਂਦੀ ਹੈ। ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ। ਆਪ ਹੀ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮੇਲ ਲੈਂਦਾ ਹੈ ਜਿਨ੍ਹਾਂ ਨੇ ਆਪਤ ਹੁੰਦਾ ਹੰਕਾਰ ਗਵਾਇਆ। ਇਸ ਪ੍ਰਕਾਰ ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ। ਆਪਤ ਕਰਕੇ ਪਾਠ ਜ਼ਿਆਦਾ ਨਹੀਂ ਕਰਨਾ, ਸੋ ਇਸ ਕਰਕੇ ਆਪਤ ਹੋਰ ਅੱਖਰ ਬਣ ਜਾਂਦਾ ਆਪਤ। ਇਸ ਤਰ੍ਹਾਂ ਆਪਤ ਗਵਾਵੈ, ਆਪਤ ਹੁੰਦੀ ਹੈ ਜਿਸ ਤਰ੍ਹਾਂ ਆਪਣੱਤ ਜਾਂ ਆਪਾ ਭਾਵ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ। ਆਪਤ ਇਉਂ ਆਪਤ ਨਹੀਂ ਕਰਨਾ, ਆਪ ਹੀ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮੇਲ ਲੈਂਦਾ ਜਿਨ੍ਹਾਂ ਨੇ ਆਪਤ ਹੁੰਦਾ ਹੰਕਾਰ ਗਵਾਇਆ, ਆਪਣਾ ਆਪ ਗਵਾ ਦਿੱਤਾ, ਆਪਣੱਤ ਗਵਾ ਦਿੱਤੀ ਆਪਣੇ ਅੰਦਰ ਦੀ। ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਉਹ ਮਿਲਿਆ ਹੋਇਆ ਕਦੇ ਵਿਛੜਦਾ ਨਹੀਂ ਜਿਹਨੂੰ ਜੋਤੀ ਪਰਮਾਤਮਾ ਆਪਣੀ ਜੋਤ ਵਿੱਚ ਮਿਲਾਉਂਦਾ। ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਝਾਵੈ। ਮਹਾਰਾਜ ਕਥਨ ਕਰਦੇ ਆ ਗੁਰੂ ਜੀ ਦੀ ਕਿਰਪਾ ਨਾਲ ਉਹੀ ਇਹ ਗੱਲ ਨੂੰ ਸਮਝਦਾ ਜਿਹਨੂੰ ਆਪ ਸਮਝਾਉਂਦਾ। ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਮਨਮੁਖ ਅਹੰਕਾਰੀ ਦਾ ਸਭ ਕੁਝ ਲੇਖੇ ਵਿੱਚ ਹੈ, ਹਿਸਾਬ ਕਿਤਾਬ ਦੇ ਅੰਦਰ ਹੈ। ਕਿਉਂ? ਉਹਦਾ ਹਿਸਾਬ ਕਿਤਾਬ ਇੱਕ ਇੱਕ ਗੱਲ ਉਹਦੀ ਨੋਟ ਕਰਦੇ ਰਹਿੰਦੇ ਨੇ, ਗੁਰਮੁਖਾਂ ਨੂੰ ਛੱਡੀ ਜਾਂਦੇ, ਕਹਿੰਦੇ ਚਲੋ ਇਹ ਤਾਂ ਨਾਮ ਜਪਦਾ। ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ। ਮਨਮੁਖ ਕਦੇ ਵੀ ਹਰੀ ਨਾਮ ਨੂੰ ਸਿਮਰਦਾ ਨਹੀਂ, ਇਸ ਕਰਕੇ ਸਿਰੋਂ ਫੜ ਕੇ ਜਮਕਾਲ ਉਹਦੇ ਸਿਰ 'ਤੇ ਡੰਡੇ ਮਾਰਦੇ। ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਜੋ ਸਾਰੇ ਪਾਪ ਅਤੇ ਵਿਕਾਰ ਮਨੂਰ ਲੋਹੇ ਦੀ ਮੈਲ ਵਰਗੇ ਹਨ, ਉਹਨਾਂ ਦਾ ਹੀ ਉਹਨੇ ਬਹੁਤ ਸਾਰਾ ਭਾਰ ਲੱਦ ਲਿਆ। ਮਾਰਗ ਬਿਖਮ ਡਰਾਵਣਾ ਕਿਉਂ ਤਰੀਐ ਤਾਰੀ। ਜਮਾਂ ਦਾ ਰਸਤਾ ਬੜਾ ਬਿਖਮ ਕਠਨ ਅਤੇ ਡਰਾਉਣਾ ਪੈਦਾਇਕ ਹੈ। ਉੱਥੋਂ ਦੀ ਤਾਰੀ ਜਿਹੜੀ ਵੈਤਾਰਨੀ ਨਦੀ ਤੋਂ ਕਿਵੇਂ ਤਰਿਆ ਜਾਏਗਾ, ਲੰਘਿਆ ਜਾਏਗਾ, ਕਿਵੇਂ ਤਰੇਗਾ ਉੱਥੇ। ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮੋ ਉਧਾਰੀ। ਮਹਾਰਾਜ ਕਥਨ ਕਰਦੇ ਜਿਨ੍ਹਾਂ ਦੇ ਰਾਖੇ ਗੁਰੂ ਹੋਏ ਹਨ ਉਹ ਪਾਪਾਂ ਦੇ ਭਾਰ ਉਠਾਉਣ ਤੋਂ ਬਚ ਗਏ ਨੇ ਅਤੇ ਹਰੀ ਨਾਮ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਸੋ ਹਰੀ ਨਾਮ ਨੇ ਆਪ ਹੀ ਉਹਨਾਂ ਨੂੰ ਉਧਾਰ ਦਿੱਤਾ। ਜਿਨ੍ਹਾਂ ਦੇ ਗੁਰੂ ਰਾਖੇ ਹੋਏ ਨੇ ਉਹ ਹਰੀ ਨਾਮ ਨੂੰ ਹਿਰਦੇ 'ਚ ਧਾਰ ਕੇ ਸੰਸਾਰ ਤੋਂ ਤਰ ਗਏ ਨੇ, ਬਚ ਗਏ ਨੇ, ਜਾਂ ਧੰਦਿਆਂ ਤੋਂ ਬਚ ਗਏ ਨੇ। ਸੋ ਕਈ ਸਰੂਪਾਂ ਦੇ ਵਿੱਚ ਇਹ ਜਿਹੜਾ ਪਾਠ ਆਉਂਦਾ ਉਧਾਰੀ ਆਉਂਦਾ, ਕਿਤੇ ਉਰਧਾਰੀ ਵੀ ਆਉਂਦਾ। ਇਸ ਤਰ੍ਹਾਂ ਇਹ ਦੋ ਪਾਠ ਵੀ ਆ ਜਾਂਦੇ ਨੇ। ਥੋੜ੍ਹਾ ਬਹੁਤ ਇੱਕ ਅੱਧਾ ਫਰਕ ਤਾਂ ਕਿਤੇ ਨਾ ਕਿਤੇ ਪੈ ਹੀ ਜਾਂਦਾ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸੁੱਖ ਨਹੀਂ, ਮਰ ਜੰਮੈ ਵਾਰੋ ਵਾਰ। ਤੀਸਰੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੁੰਦਾ, ਵਾਰੋ ਵਾਰ ਹੁੰਦਾ, ਮੁੜ ਮੁੜ ਕੇ ਜੰਮਦਾ ਮਰਦਾ ਹੀ ਰਹਿੰਦਾ। ਮੋਠ ਗੌਲੀ ਪਾਈਨ ਬਹੁ ਦੂਜਾ ਪਾਏ ਵਿਕਾਰ। ਮਾਇਆ ਨੇ ਉਸ ਉੱਤੇ ਮੋਹ ਰੂਪੀ ਠੱਗ ਬੂਟੀ ਪਾਈ ਹੋਈ ਹੈ, ਇਸ ਲਈ ਦੂਜਾ ਪਾਏ। ਸੋ ਦਵੈਸ਼ ਭਾ ਕਰਕੇ ਬਹੁਤੇ ਵਿਕਾਰ ਕਰਦਾ। ਇੱਕ ਗੁਰਪ੍ਰਸਾਦੀ ਉੱਭਰੇ, ਤਿਸ ਜਨ ਕਉ ਕਰੈ ਸਭ ਨਮਸਕਾਰ। ਇੱਕ ਗੁਰਮੁਖ ਗੁਰਾਂ ਦੀ ਕਿਰਪਾ ਕਰਕੇ ਵਿਕਾਰਾਂ ਤੋਂ ਬਚ ਗਏ ਹਨ, ਉਸ ਗੁਰਮੁਖ ਜਨ ਨੂੰ ਸਭ ਸਾਰੇ ਲੋਕ ਨਮਸਕਾਰਾਂ ਕਰਦੇ ਨੇ। ਨਾਨਕ ਆਨ ਦਿਨ ਨਾਮ ਤੇ ਆਏ ਤੂੰ, ਅੰਤਰ ਜਿਤ ਪਾਵ ਹੈ ਮੋਖ ਦੁਆਰ। ਮਹਾਰਾਜ ਕਥਨ ਕਰਦੇ ਆ, ਭਾਈ ਤੂੰ ਮਨ ਦੇ ਅੰਦਰ ਰਾਤ ਦਿਨ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪੀ ਜਾ, ਜਪੀ ਜਾ, ਧਿਆਉਣਾ ਕਰ, ਜਿਸ ਕਰਕੇ ਤੂੰ ਮੁਕਤੀ ਦਾ ਦਰਵਾਜ਼ਾ ਜਿਹੜਾ ਗਿਆਨ ਹੈ ਉਹਨੂੰ ਪ੍ਰਾਪਤ ਕਰ ਲਏਗਾ। ਇਹ ਅੰਤਰ ਤੇ ਵਿਸ਼ਰਾਮ ਹੋਣਾ ਹੈ, ਧਿਆਨ ਦੇਣਾ। ਮਹੱਲਾ ਤੀਜਾ, ਮਾਇਆ ਮੋਹ ਵਿਸਾਰਿਆ ਸੱਚ ਮਰਨਾ ਹਰ ਨਾਮ। ਇਹ ਜੀਵ ਨੇ ਮਾਇਆ ਦੇ ਮੂੰਹ ਵਿੱਚ ਫਸ ਕੇ ਮਰਨੇ ਨੂੰ ਤੇ ਹਰੀ ਦੇ ਸੱਚੇ ਨਾਮ ਨੂੰ ਭੁਲਾਤਾ। ਜਿਉਣਾ ਝੂਠ ਹੈ, ਮਰਨਾ ਸੱਚ ਹੈ, ਇਸ ਕਰਕੇ ਸੱਚੇ ਮਰਨੇ ਨੂੰ ਤੇ ਹਰੀ ਨਾਮ ਨੂੰ ਭੁਲਾਤਾ। ਧੰਦਾ ਕਰਦਿਆਂ ਜਨਮ ਗਿਆ ਅੰਦਰ ਦੁੱਖ ਸਹਾਮ। ਧੰਦਾ ਕਰਦਿਆਂ ਇਹ ਪ੍ਰਾਣੀ ਦਾ ਜਨਮ ਬਤੀਤ ਹੋ ਗਿਆ, ਇਸ ਕਰਕੇ ਮਨ ਦੇ ਅੰਦਰ ਦੁੱਖਾਂ ਨੂੰ ਹੀ ਸਹਾਮ ਭਾਵ ਸਹਾਰਦਾ। ਨਾਨਕ ਸਤਿਗੁਰ ਸੇਵ ਸੁੱਖ ਪਾਇਆ ਜਿਨ ਪੂਰਬ ਲਿਖਿਆ ਕਰਾਮ। ਮਹਾਰਾਜ ਕਥਨ ਕਰਦੇ, ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕਰਕੇ ਸੁੱਖ ਪਾਇਆ, ਜਿਨ੍ਹਾਂ ਦੇ ਮੱਥੇ ਪਰ ਪੂਰਵਲੇ ਕੀਤੇ ਹੋਏ ਸ਼ੁਭ ਕਰਮਾਂ ਦਾ ਲੇਖ ਲਿਖਿਆ ਹੋਇਆ। ਪੌੜੀ ਲੇਖਾ ਪੜ੍ਹੀਐ ਹਰ ਨਾਮ, ਫਿਰ ਲੇਖ ਨਾ ਹੋਈ। ਚੌਥੇ ਪਾਤਸ਼ਾਹ ਮਹਾਰਾਜ ਪੌੜੀ ਬਖਸ਼ਿਸ਼ ਕਰਦੇ ਹਨ ਕਿ ਹਰੀ ਨਾਮ ਰੂਪ ਲੇਖੇ ਨੂੰ ਪੜ੍ਹੀਏ ਤਾਂ ਫਿਰ ਧਰਮਰਾਜ ਦੇ ਪਾਸ ਕਰਮਾਂ ਦਾ ਲੇਖਾ ਨਹੀਂ ਹੋਵੇਗਾ। ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ, ਫਿਰ ਉਹਨੂੰ ਕੋਈ ਵੀ ਪੁੱਛ ਨਹੀਂ ਸਕਦਾ। ਹਰੀ ਦੇ ਦਰਬਾਰ ਵਿੱਚ ਉਹਨੂੰ ਸਦਾ ਹੀ ਢੋਈ ਭਾਵ ਜਗ੍ਹਾ ਮਿਲਦੀ ਹੈ। ਹੋਰ ਤਾਂ ਕੀ ਆਖਣਾ, ਇੱਥੋਂ ਤੱਕ ਕਿਰਪਾ ਹੋ ਜਾਂਦੀ ਉਹਦੇ 'ਤੇ ਨਾਮ ਜਪਣ ਵਾਲੇ 'ਤੇ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿੱਤ ਹੋਈ। ਜਿਹੜਾ ਜਮ ਕਾਲ ਹੈ ਉਹ ਵੀ ਭੇਟਾ ਦੇ ਕੇ ਮਿਲਦਾ ਅਤੇ ਨੇਤਾ ਪ੍ਰਤੀ ਸੇਵਕ ਹੋ ਕੇ ਰਹਿੰਦਾ। ਧਰਮ ਰਾਜਾ ਵੀ ਅਤੇ ਇਹ ਜਮਰਾਜ ਜਮਕਾਲ ਜਿਹੜਾ ਇਹ ਵੀ ਇਹ ਸਾਰੇ ਆ ਜਾਂਦੇ ਨੇ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਜਿਹਨੇ ਪੂਰਿਆਂ ਗੁਰਾਂ ਪਾਸੋਂ ਮਹਿਲ ਪਾਇਆ, ਸਰੂਪ ਪਾਇਆ ਅੰਦਰ, ਉਹਦੀ ਲੋਈ ਲੋਕਾਂ ਵਿੱਚ ਇੱਜ਼ਤ ਪ੍ਰਗਟ ਹੋਈ ਹੈ। ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਸਤਿਗੁਰੂ ਕਥਨ ਕਰਦੇ ਉਹਦੇ ਦਰ ਅੰਤਹਿ ਕਰਨ ਅੰਦਰ ਅਨਹਦ ਇੱਕ ਰਸ ਨਾਮ ਧੁੰਦੇ ਵਾਜੇ ਵੱਜਦੇ ਨੇ, ਫਿਰ ਉਹ ਹਰੀ ਨੂੰ ਆ ਕੇ ਮਿਲਦਾ। ਸਲੋਕ ਮਹੱਲਾ ਤੀਜਾ, ਤੀਜੇ ਪਾਤਸ਼ਾਹ ਅੱਗੇ ਹੋਰ ਕਿਰਪਾ ਕਰਦੇ ਨੇ ਜੀ। ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖਸਾਰ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਜਿਹੜਾ ਕੋਈ ਬੰਦਾ ਗੁਰਾਂ ਦਾ ਕਿਹਾ ਹੋਇਆ ਬਚਨ ਮੰਨਣਾ ਕਰਦਾ ਕੋਈ ਗੁਰਸਿੱਖ, ਤਾਂ ਉਹਨੂੰ ਸੁੱਖਾਂ ਵਿੱਚੋਂ ਸਾਰ ਸ੍ਰੇਸ਼ਟ ਆਤਮਕ ਸੁੱਖ ਮਿਲਦਾ। ਸੋ ਜਿਵੇਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਮਹਾਰਾਜ ਨੇ ਗੁਰੂ ਨਾਨਕ ਦੇਵ ਦਾ ਹੁਕਮ ਮੰਨ ਕੇ ਸ੍ਰੇਸ਼ਟ ਆਤਮਕ ਸੁੱਖ ਪਾਇਆ। ਗੁਰ ਕੀ ਕਰਨੀ ਭਾਉ ਕੱਟੀ ਹੈ ਨਾਨਕ ਪਾਵ ਹੈ ਪਾਰ। ਗੁਰਾਂ ਦੀ ਜਿਹੜੀ ਸੇਵਾ ਰੂਪ ਕਰਨੀ ਕਰਕੇ, ਗੁਰਾਂ ਦੀ ਦੱਸੀ ਹੋਈ ਕਰਨੀ ਕਰਨ ਨਾਲ ਜਮ ਆਦਿਕਾਂ ਦਾ ਜਿਹੜਾ ਡਰ ਆ ਉਹ ਕੱਟਿਆ ਜਾਂਦਾ ਹੈ, ਅਤੇ ਗੁਰੂ ਜੀ ਮਹਾਰਾਜ ਕਥਨ ਕਰਦੇ ਕਿ ਸੰਸਾਰ ਤੋਂ ਉਹ ਜੀਵ ਪਾਰ ਹੋ ਜਾਂਦਾ। ਮਹੱਲਾ ਤੀਜਾ, ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ। ਸੱਚਾ ਨਾਮ ਐਸਾ ਹੈ, ਨਾ ਪੁਰਾਣਾ ਹੁੰਦਾ ਨਾ ਮੈਲਾ ਹੁੰਦਾ। ਸੱਚ ਨਾਮ ਜਪਣ ਵਾਲਾ ਬੰਦਾ ਪੁਰਾਣਾ ਨਹੀਂ ਹੁੰਦਾ, ਨਾ ਹੀ ਪਾਪਾਂ ਕਰਕੇ ਮੈਲਾ ਹੁੰਦਾ। ਗੁਰ ਕੈ ਭਾਣੈ ਜੇ ਚੱਲੈ ਬਹੁੜ ਨਾ ਆਵਣ ਹੋਏ। ਜਿਹੜਾ ਜੀਵ ਗੁਰੂ ਦੇ ਭਾਣੇ ਅਨੁਸਾਰ ਚੱਲਦਾ ਹੈ ਉਹਨੂੰ ਫੇਰ ਜਨਮ ਮਰਨ ਨਹੀਂ ਹੁੰਦਾ ਕਦੇ। ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ। ਸਤਿਗੁਰੂ ਕਥਨ ਕਰਦੇ ਵਾਹਿਗੁਰੂ ਨਾਮ ਦੇ ਭੁਲਾਉਣ ਕਰਕੇ ਆਉਣਾ ਜਾਣਾ ਜੰਮਣਾ ਮਰਨਾ ਇਹ ਦੋਵੇਂ ਜੀਵ ਨੂੰ ਬਣੇ ਹੀ ਰਹਿੰਦੇ ਨੇ। ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ। ਇਹ ਸੰਤੋ ਮੈਂ ਸੇਵਕ ਜਨ ਮੰਗਦਾ ਹੋ ਕੇ ਦਾਨ ਮੰਗਦਾ, ਆਪ ਹਰੀ ਨਾਮ ਦਾ ਦਾਨ ਦਿਓ ਜਿਸ ਕਰਕੇ ਮੈਂ ਸੁਭਾਏ ਸੋਭਾ ਵਾਲਾ ਹੋ ਜਾਵਾਂ। ਹਰ ਦਰਸ਼ਨ ਕੀ ਪਿਆਸ ਹੈ, ਦਰਸ਼ਨ ਤ੍ਰਿਪਤਾਏ। ਮੈਨੂੰ ਹਰੀ ਦੇ ਦਰਸ਼ਨਾਂ ਦੀ ਪਿਆਸ ਤ੍ਰੇਹ ਲੱਗ ਰਹੀ ਹੈ। ਦਰਸ਼ਨ ਕਰਕੇ ਮੇਰਾ ਮਨ ਤ੍ਰਿਪਤ ਰੱਜਦਾ ਹੈ, ਤ੍ਰਿਪਤ ਤੋਂ ਭਾਵ ਰੱਜਦਾ। ਖਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾਂ ਮਾਏ। ਇੱਕ ਘੜੀ ਅਤੇ ਪਲ ਦਾ ਇੱਕ ਖਿਨ ਭਰ ਵੀ ਮੈਂ ਦਰਸ਼ਨ ਤੋਂ ਬਿਨਾਂ ਜਿਉਂ ਨਹੀਂ ਸਕਦਾ। ਮਾਏ ਤੋਂ ਪਾਵੇ ਸੰਤੋ ਦਰਸ਼ਨ ਦੇਖੇ ਬਿਨਾਂ ਮੇਰਾ ਮਰਨਾ ਹੁੰਦਾ। ਸਤਿਗੁਰ ਨਾਲ ਦਿਖਾਲਿਆ ਰਵ ਰਿਹਾ ਸਭ ਥਾਂ ਏ। ਜੋ ਪ੍ਰਭੂ ਸਾਰੀਆਂ ਜਗ੍ਹਾ ਪਰ ਰਵ ਰਿਹਾ, ਵਿਆਪਕ ਹੋ ਰਿਹਾ, ਸਤਿਗੁਰਾਂ ਨੇ ਉਹ ਪ੍ਰਭੂ ਮੈਨੂੰ ਨਾਲ ਹੀ ਬਿਠਾਤਾ। ਫਿਰ ਉਹ ਇਹੋ ਜਿਹਾ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ। ਜੋ ਆਪ ਹੀ ਮੋਹ ਨੀਂਦ ਵਿੱਚ ਸੁੱਤਿਆਂ ਹੋਇਆਂ ਨੂੰ ਉਠਾ ਕੇ ਗਿਆਨ ਦਿੰਦਾ। ਮਹਾਰਾਜ ਕਥਨ ਕਰਦੇ ਅਸੀਂ ਉਸ ਵਾਹਿਗੁਰੂ 'ਚ ਬਿਰਤੀ ਲਾਈ ਹੈ। ਇਹ ਪੌੜੀ ਲਿਖ ਲਿਓ ਅਤੇ ਲਿਖ ਕੇ ਇਹਨੂੰ ਪੜ੍ਹ ਲਿਆ ਕਰੋ ਪੰਜ ਚਾਰ ਵਾਰੀ। ਕਈ ਮਹਾਰਾਜ ਦੀ ਕਿਰਪਾ ਵਾਲੇ ਜੀਵ ਮੰਗਦੇ ਆ, ਅੰਮ੍ਰਿਤ ਵੇਲਾ ਮੰਗਦੇ ਆ, ਕੋਈ ਦਰਸ਼ਨ ਮੰਗਦੇ ਆ, ਕੋਈ ਨਾਮਦਾਨ ਮੰਗਦੇ ਆ। ਸੋ ਇਸ ਪ੍ਰਕਾਰ ਮਹਾਰਾਜ ਇਹ 'ਤੇ ਕਿਰਪਾ ਕਰਦੇ ਆ। ਸਲੋਕ ਮਹੱਲਾ ਤੀਜਾ। ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਮਹਾਰਾਜ ਕਹਿ ਰਹੇ ਮਨਮੁਖ ਜਿਹੜੇ ਬੰਦੇ ਆ, ਉਹ ਪ੍ਰਭੂ ਦੇ ਜਸ ਰੂਪ ਸ਼ੁਭ ਵਚਨਾਂ ਨੂੰ ਬੋਲਣਾ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਕਾਮ ਕ੍ਰੋਧ ਅਹੰਕਾਰ ਵਿਕਾਰ ਨੇ। ਥਾਂ ਕਥਾਓ ਨਾ ਜਾਣਨੀ, ਸਦਾ ਚਿਤ ਵੈ ਵਿਕਾਰ। ਉਹ ਜਗ੍ਹਾ ਕੁ ਜਗ੍ਹਾ ਜਾਣਦੇ ਨਹੀਂ, ਭਰਾ ਬੁਲਾ ਨਹੀਂ ਜਾਣਦੇ। ਸਦੀਵ ਕਾਲ ਵਿਕਾਰਾਂ ਨੂੰ ਚਿਤ ਹੈ। ਸੰਗਤ ਵਿੱਚ ਜਾਣਗੇ ਤਾਂ ਉੱਥੇ ਤਾਂ ਵੀ ਵਿਕਾਰ ਹੀ ਚਿਤ ਵੀ ਜਾਣਗੇ। ਇਹ ਨਹੀਂ ਜਾਣਦੇ ਕਿ ਜਗ੍ਹਾ ਨਹੀਂ, ਠੀਕ ਨਹੀਂ, ਕਿਵੇਂ ਹੈ ਨਾ। ਥਾਂ ਕਥਾਂ ਕਹਿੰਦੇ ਛੇਵੇਂ ਕਾਮ ਨਾ ਪੁੱਛਿਆ ਜਾਤ। ਉਹ ਤਾਂ ਬਸ ਵਿਕਾਰ ਹੀ ਹੋਏ ਰਹਿੰਦੇ ਹਰ ਟਾਈਮ, ਕਾਮ ਕ੍ਰੋਧ ਦੇ ਮਾਰੇ ਪਏ ਨੇ। ਦਰਗਹਿ ਲੇਖਾ ਮੰਗੀ ਹੈ ਉੱਥੇ ਹੋ ਹੈ ਕੂੜਿਆਰ। ਜਿਸ ਵੇਲੇ ਪ੍ਰਲੋਕ ਦਰਗਾਹ ਵਿੱਚ ਉਹਨਾਂ ਕੋਲੋਂ ਲੇਖਾ ਮੰਗਿਆ ਜਾਣਾ ਹੈ ਤਾਂ ਉੱਥੇ ਉਹਨਾਂ ਨੇ ਝੂਠਿਆ ਹੋ ਜਾਣਾ। ਆਪੇ ਸ੍ਰਿਸ਼ਟ ਉਪਾਈਆਂ ਨੇ ਆਪ ਕਰੇ ਵਿਚਾਰ। ਜਿਸ ਵਾਹਿਗੁਰੂ ਨੇ ਆਪੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ ਸਾਰਿਆਂ ਦਾ ਵਿਚਾਰ ਕਰਦਾ। ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ। ਸਤਿਗੁਰੂ ਕਥਨ ਕਰਦੇ, ਹੁਣ ਬੁਰਾ ਭਲਾ ਕਿਹਨੂੰ ਆਖਣਾ ਕਰੀਏ। ਕਹਿੰਦੇ ਅਸੀਂ ਕੀ ਕਹੀਏ ਬੁਰਾ ਭਲਾ, ਕਿਉਂਕਿ ਸਾਨੂੰ ਤਾਂ ਸਾਰਿਆਂ 'ਚ ਉਹ ਦੀਂਦਾ, ਸਾਰੇ ਤਾਂ ਵੀ ਆਪ ਵਰਤ ਰਿਹਾ। ਇਹ ਗੱਲ ਕਿਹਨੂੰ ਆਖਣਾ ਕਰੀਏ ਕਿ ਸਭ ਜਗ੍ਹਾ ਦੇ ਉੱਤੇ ਸਚਿਆਰ ਵਾਹਿਗੁਰੂ ਆਪ ਹੀ ਵਰਤ ਰਿਹਾ। ਭਾਈ ਤੁਸੀਂ ਪੁੱਠੇ ਕੰਮ ਨਾ ਕਰੋ, ਬੰਦਾ ਹੀ ਬੰਦੇ ਨਾਲ ਧੋਖੇ ਕਰਦਾ। ਜਾਨਵਰ ਮਾਰੀ ਜਾਂਦੇ ਨੇ, ਪਸ਼ੂ ਪੰਛੀ ਮਾਰੀ ਜਾਂਦੇ ਨੇ, ਨੁਕਸਾਨ ਕਰੀ ਜਾਂਦੇ ਨੇ, ਨਹੀਂ ਦੇਖਦੇ ਕਿ ਸਾਰਿਆਂ 'ਚ ਪਰਮਾਤਮਾ ਬੈਠਾ। ਮਹੱਲਾ ਤੀਜਾ। ਹਰ ਗੁਰਮੁਖ ਤਿੰਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ। ਉਹਨਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਹਰੀ ਨੂੰ ਅਰਾਧਿਆ ਜਿਨ੍ਹਾਂ ਨੂੰ ਪੂਰਬਲੇ ਚੰਗੇ ਕਰਮਾਂ ਦਾ ਫਲ ਆ ਕੇ ਪ੍ਰਾਪਤ ਹੋਇਆ। ਨਾਨਕ ਹੋਂ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਵਸਿਆ ਸੋਏ। ਮਹਾਰਾਜ ਕਥਨ ਕਰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਦੇ ਮਨ ਵਿੱਚੋਂ ਹਰੀ ਵਸਿਆ। ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ। ਚੌਥੇ ਪਾਤਸ਼ਾਹ ਪੌੜੀ ਫਰਮਾਉਂਦੇ ਆ, ਸਾਰੇ ਲੋਕ ਧਨ ਦੀ ਆਸਾ ਕਰਕੇ ਸੰਸਾਰ ਦੇ ਅੰਦਰ ਇਸ ਤਰ੍ਹਾਂ ਜਾਣਿਆ ਕਿ ਅਸੀਂ ਬਹੁਤ ਚਿਰ ਜਿਉਣਾ। ਅੰਤਾ ਧਨ ਧਰਨੀ ਧਰੇ ਅੰਤ ਨਾ ਚਾਹਿਆ ਜਾਏ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਧਨਵੰਤਾ ਇਹ ਵੀ ਕਹੇ ਅਵਰੀ ਧਨ ਕੋ ਜਾਉ। ਨਾਨਕ ਨਿਤ ਅੰਤ ਦਿਨ ਜਿਤ ਦਿਨ ਵਿਸਰੈ ਨਾਉ। ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ। ਜੀਵਨ ਨੂੰ ਚਿੱਤ ਵਿੱਚ ਨਿਤ ਮੰਨ ਕੇ ਗੜ ਕਿਲੇ ਅਤੇ ਮੰਡਪ ਮੰਦਰ ਚੌੜੇ ਸਥਾਨ ਸਵਾਰਿਆ ਬਣਾਉਣਾ ਕੀਤੇ ਨੇ। ਉਹ ਆਪਣਾ ਘਰ ਏਡਾ ਵੱਡਾ, ਆਪਣੇ ਕੋਲ ਆਹ ਚੀਜ਼ਾਂ ਨੇ, ਆਪਣੇ ਕੋਲ ਆਹ ਨੇ, ਬੜੀ ਜਿਉਣ ਦੀ ਆਸ ਰੱਖ ਕੇ ਬੈਠਾ। ਵਲਵੰਚ ਕਰ ਉਪਾਵ ਮਾਇਆ ਹਿਰ ਆਣਿਆ। ਵਲਵੰਚ ਹੁੰਦਾ ਛਲ ਬਲ ਕਰਕੇ, ਕਈ ਤਰ੍ਹਾਂ ਦੇ ਉਪਾਅ ਯਤਨ ਕਰਕੇ ਪਰਾਈ ਮਾਇਆ ਨੂੰ ਹਿਰ ਆਣਿਆ, ਖੋਹ ਕੇ ਲਿਆਉਂਦਾ, ਚਲਾ ਲਿਆਉਂਦਾ। ਜਬ ਆਉਣਾ ਵਲਵੰਚ ਕਰ ਝੂਠ, ਤਬ ਜਾਣਾ ਜੱਗ ਜਿੱਤੀਆ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਏ ਆਣ ਲੁਟਾਵੈ। ਜਮ ਕਾਲ ਨਿਹਾਲੇ ਸਾਸ ਆਵ ਘਟੈ ਬੇ ਤਾਲਿਆ। ਇਹ ਜਿਹੜਾ ਜਮ ਕਾਲ ਹੈ, ਉਹਨਾਂ ਦੇ ਸਵਾਸਾਂ ਵੱਲ ਦੇਖਦਾ, ਇਸ ਵਜ੍ਹਾ ਕਰਕੇ ਬੇਤਾਲਿਆ ਭੂਤਨਿਆਂ ਦੀ ਆਪ ਜਿਹੜੀ ਉਮਰ ਘੱਟਦੀ ਜਾਂਦੀ ਹੈ। ਨਾਨਕ ਗੁਰ ਸਰਨਾਈ ਉਭਰੇ ਹਰ ਗੁਰ ਰਖਵਾਲਿਆ। 1249 ਅੰਕ 'ਤੇ ਫਰਮਾਉਂਦੇ ਆ ਸਤਿਗੁਰੂ ਕਥਨ ਕਰਦੇ, ਜਿਨ੍ਹਾਂ ਨੇ ਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹ ਜਮਕਾਲ ਤੋਂ ਉਭਰੇ ਪਾਪ ਬਚ ਗਏ ਅਤੇ ਸੰਸਾਰ ਸਮੁੰਦਰ ਤੋਂ ਉਭਰੇ ਤਰ ਗਏ ਨੇ, ਕਿਉਂਕਿ ਹਰੀ ਸਰੂਪ ਗੁਰੂ ਸਾਹਿਬ ਜੀ ਉਹਨਾਂ ਦੇ ਰਖਵਾਲੇ ਹੋਏ ਨੇ। ਸਲੋਕ ਮਹੱਲਾ ਤੀਜਾ। ਪੜ੍ਹ ਪੜ੍ਹ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸੁਆਏ। ਮੋਹ ਕਰਕੇ ਮਾਇਆ ਦੇ ਸਵਾਏ ਮਤਲਬ ਲਈ ਪੰਡਿਤ ਲੋਕ ਪੁਰਾਣਾਂ ਨੂੰ ਪੜ੍ਹ ਪੜ੍ਹ ਕੇ ਬਾਦ ਉਹਦਾ ਝਗੜੇ ਹੀ ਕਥਨ ਕਰਦੇ ਨੇ। ਦੂਜੈ ਭਾਏ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਦਵੈਸ਼ ਭਾਅ ਚ ਲੱਗ ਕੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਉਹਨਾਂ ਨੇ, ਇਸ ਲਈ ਅੰਤ ਨੂੰ ਮਨ ਦੇ ਮੂਰਖ ਨੂੰ ਭਾਰੀ ਸਜ਼ਾ ਮਿਲਣੀ ਹੈ। ਜਿਨ ਕੀਤੇ ਤਿਸੈ ਨਾ ਸੇਵਨੀ, ਦੇਂਦਾ ਰਿਜਕ ਸਮਾਏ। ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਹਨੂੰ ਸੇਵਦੇ ਹੀ ਨਹੀਂ, ਜੋ ਸਾਰਿਆਂ ਨੂੰ ਰਿਜਕ ਸਮਾਏ ਪਹੁੰਚਾ ਦਿੰਦਾ। ਜਮਕਾ ਫਾਹਾ ਗਲੋਂ ਨਾ ਕੱਟੀਆ, ਫਿਰ ਫਿਰ ਆਵੈ ਜਾਏ। ਉਹਨਾਂ ਦੇ ਗਲੋਂ ਜਮਾਂ ਦਾ ਫਾਹਾ ਕੱਟਿਆ ਹੀ ਨਹੀਂ ਜਾਂਦਾ, ਇਸ ਲਈ ਫਿਰ ਫਿਰ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਨੇ। ਜਿਨ ਕੋ ਪੂਰਵ ਲਿਖਿਆ, ਸਤਿਗੁਰ ਮਿਲਿਆ ਤੇਨੇ ਆਏ। ਜਿਨ੍ਹਾਂ ਦੇ ਮੱਥੇ ਪਰ ਪੂਰਵਲੇ ਚੰਗੇ ਕਰਮਾਂ ਦਾ ਲੇਖ ਪ੍ਰਭੂ ਨੇ ਲਿਖਿਆ, ਉਹਨਾਂ ਨੂੰ ਸਤਿਗੁਰੂ ਆ ਕੇ ਮਿਲਿਆ। ਆਂਦਿਨ ਨਾਮ ਤੇ ਆਏ ਦੇ ਨਾਨਕ ਸੱਚ ਸਮਾਏ। ਜੋ ਸਤਿਗੁਰਾਂ ਦੁਆਰੇ ਰਾਤ ਦਿਨ ਨਾਮ ਨੂੰ ਧਿਆਉਂਦੇ ਹਨ, ਮਹਾਰਾਜ ਫਰਮਾਉਂਦੇ ਉਹ ਸੱਚ ਸਰੂਪ ਵਿੱਚ ਸਮਾ ਜਾਂਦੇ ਨੇ। ਮਹੱਲਾ ਤੀਜਾ, ਸੱਚ ਵਣੰਜੈ ਸੱਚ ਸੇਵਦੇ, ਜੇ ਗੁਰਮੁਖ ਪੈਰੀ ਪਾਏ। ਜਿਹੜੇ ਗੁਰਮੁਖ ਮੁਖੀ ਗੁਰਾਂ ਦੀ ਪੈਰੀ ਪਾਹੇ ਚਰਨੀ ਪੈਂਦੇ ਹਨ, ਉਹ ਸੱਚ ਨੂੰ ਵਣਜਹਿ ਖਰੀਦਦੇ ਨੇ ਅਤੇ ਸੱਚ ਨੂੰ ਹੀ ਸੇਵਦੇ ਨੇ। ਨਾਨਕ ਗੁਰ ਕੈ ਭਾਣੈ, ਜੇ ਚੱਲੈ ਸਹਿਜੇ ਸੱਚ ਸਮਾਹੇ। ਮਹਾਰਾਜ ਕਥਨ ਕਰਦੇ, ਜਿਹੜੇ ਪੁਰਸ਼ ਗੁਰੂ ਦੇ ਭਾਣੇ ਚੱਲਦੇ ਨੇ, ਤੁਰਦੇ ਨੇ, ਉਹ ਸਹਿਜੇ ਸੱਚ ਨਾਮ ਦੇ ਸਮਾਉਂਦੇ ਨੇ। ਪੌੜੀ ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿੱਤ ਲਾਇਆ। ਆਸਾ ਦੇ ਵਿੱਚ ਅਤਿਅੰਤ ਬੜਾ ਭਾਰੀ ਦੁੱਖ ਹੈ, ਪਰ ਮਨਮੁਖਾਂ ਨੇ ਆਸਾ ਦੇ ਵਿੱਚ ਚਿੱਤ ਨੂੰ ਲਾਇਆ ਹੋਇਆ। ਗੁਰਮੁਖ ਭਏ ਨਿਰਾਸ਼, ਪਰਮ ਸੁਖ ਪਾਇਆ। ਗੁਰਮੁਖ ਜਨ ਆਸਾ ਤੋਂ ਨਿਰਾਸ ਰਹਿਤ ਹੋਏ ਨੇ, ਨਿਰਾਸ ਤੋਂ ਭਾਵ ਰਹਿਤ ਹੋ ਗਏ, ਇਸ ਲਈ ਉਹਨਾਂ ਨੇ ਪਰਮ ਹੁੰਦਾ ਵੱਡਾ ਸੁੱਖ ਪਾਇਆ। ਵਿੱਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ। ਅਲਿਪਤ ਭਾਵ ਨਿਰਲੇਪ, ਅਸੰਗ ਪਰਮਾਤਮਾ ਵਿੱਚ ਲਿਵ ਲਗਾ ਕੇ ਉਹ ਸਦਾ ਗ੍ਰਹਿ ਘਰ ਦੇ ਵਿੱਚ ਹੀ ਉਦਾਸ ਰਹਿੰਦੇ ਨੇ। ਉਹਨਾਂ ਸੋਗ ਵਿਯੋਗ ਨਾ ਵਿਆਪਈ, ਹਰ ਭਾਣਾ ਪਾਇਆ। ਉਹਨਾਂ ਨੂੰ ਪਦਾਰਥਾਂ ਦਾ ਵਿਯੋਗ ਜਾਂ ਸੋਗ ਵਿਆਪਦਾ ਨਹੀਂ, ਕਿਉਂਕਿ ਉਹਨਾਂ ਨੂੰ ਹਰੀ ਦਾ ਭਾਣਾ ਮੰਨਣਾ ਭਾ ਗਿਆ। ਨਾਨਕ ਹਰ ਸੇਤੀ ਸਦਾ ਰਵ ਰਹੇ, ਧੁਰ ਲਏ ਮਿਲਾਇਆ। ਸਤਿਗੁਰੂ ਕਥਨ ਕਰਦੇ ਉਹ ਗੁਰਮੁਖ ਸਦਾ ਹੀ ਹਰੀ ਨਾਲ ਰਵ ਰਹੇ ਮਿਲ ਰਹੇ ਨੇ, ਅਤੇ ਧੁਰ ਹੁੰਦਾ ਆਦਿ ਰੂਪ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਹੀ ਮਿਲਾ ਲਿਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ ਬਚਨ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸੋ ਅਗਲੇ ਸਮੇਂ ਵਿੱਚ ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।